ਸੋ ਇਸ ਵਾਸਤੇ ਜਿਨ੍ਹਾਂ ਦਾ ਮਨ ਸਾਬਤ ਗੁਰੂ ਦੇ ਉੱਤੇ ਭਰੋਸਾ ਰੱਖਦੇ ਹੈ, ਉਹਨਾਂ ਦਾ ਗੁਰੂ ਵੀ ਸਭ ਕੁਛ ਕਰਦਾ ਹੈ, ਗੁਰੂ ਬੇਇਨਸਾਫ ਨਹੀਂ। ਮਹਾਰਾਜ ਸਾਹਿਬ ਸਿੰਘ ਕਹਿੰਦੇ ਹੁੰਦੇ ਸੀਗੇ, ਕਿਸੇ ਨੂੰ ਟੰਗ ਦੇ ਦੇਣੀ, ਅੱਖ ਦੇ ਦੇਣੀ ਮਹਾਤਮਾ ਵਾਸਤੇ ਇੱਕ ਮਾਮੂਲੀ ਗੱਲ ਹੁੰਦੀ ਹੈ, ਲੇਕਿਨ ਐਸੀ ਮੋਹ ਜੇ ਨਹੀਂ ਕਰਦੇ ਗੇ। ਲੇਕਿਨ ਫਿਰ ਵੀ ਉਹਨਾਂ ਦੇ ਦਰਬਾਰ ਵਿੱਚ ਸੇਵਕਾਂ ਦੇ ਕੰਮ ਐਸੇ ਆਪਣੇ ਆਪ ਹੀ ਹੁੰਦੇ ਰਹਿੰਦੇ ਹੈ।
Once Baba Farid had an initiate who was very pure and who was very good meditator. He was very devoted to Baba Farid, but there was a girl over there, a prostitute, and she would always look at that boy, at that initiate of Baba Farid, with lust in her eyes, and she would always bother her. She would always try to inspire her for the bad things, but he would not pay any attention to that lady. And he would always call that prostitute as sister and like that. But she had some other things in her mind. Once it so happened, because in those days there were no means like matchsticks or electricity, so people used to preserve the fire for the next day. So once it so happened that the fire of that initiate went off, and it was his duty to heat up the water for his master for his bath. So he saw that his fire had gone off, so he wanted some fire. The prostitute who was living across the street had the fire on in the morning because she was in the habit of smoking the hookah, the pipe like thing. So she was smoking that, and the initiate Baba Farid saw that the fire is burning there. So he went there asking for some fire so that he could heat up his fireplace and light up his fireplace and heat up some water for the master. When he went there, that lady thought that yes, now this is the chance for me. So she said that if you want fire, you will have to pay an eye for that fire. Now that dear one was very devoted to Sheikh Farid, so he thought, if I had to sacrifice my one eye for pleasing my master, that is nothing, because the pleasure of the master is worth more than my one eye. So he at once took out his one eye and placed in front of that prostitute, saying that this is the eye, now you give me some fire. That prostitute became very nervous because she had just played a joke and she did not know that initiate was a devoted disciple and he could do anything to please the master. So when she saw that, she became very nervous and she at once put the bandage on that eye and gave some fire. That disciple heated some water and took the water to Sheikh Farid. When Sheikh Farid saw that there was a bandage tied up on his eye, he asked him that what is the reason why he has tied up that bandage. In Punjab, it is a very common way of saying if anyone has any problem in the eye, he would say that the eye has come. So he said that, Master, it is nothing, just a little pain, the eye has come. Sheikh Farid said that if the eye has come, why don't you open the bandage? When he opened the bandage, the eye was there and as if nothing had happened. So I mean to say that those who are the perfect disciples, those who do not obey their mind, those who have faith in the master, for them masters have to do every possible thing, even though masters do not perform any miracles. Master Sawant Singh used to say that it is not a big thing for a perfect saint to give a leg or a hand or an eye to the disciple or to anyone they want, but they do not perform any miracles. But still, for the sake of the devoted disciples, sometimes they do such things which are not counted as the miracles, because it is by their grace, it happens by themselves.
ਮਨਾ ਕਰਦੇ ਹੈ ਕਿ ਅਗਰ ਤੁਹਾਡੇ ਉੱਤੇ ਪਰਮਾਤਮਾ ਦਇਆ ਕਰਦਾ ਹੈ, ਅੰਦਰ ਕੁਛ ਦੇਖਦੇ ਹੋ, ਤਾਂ ਤੁਸੀਂ ਭੁੱਲ ਕੇ ਵੀ ਇਹਦਾ ਬਾਹਰ ਵਿਖਾਵਾ ਨਾ ਕਰੋ। ਅਗਰ ਵਿਖਾਵਾ ਕਰੋਗੇ ਤਾਂ ਤੁਹਾਡੀ ਤਰੱਕੀ ਰੁਕ ਜਾਏਗੀ।
Saints and Mahatmas do not perform any miracles themselves, and they do not allow their disciples also to do the same thing. They say that if God is showering grace on you and if you are saying anything in the within, if God is gracious on you, don't exhibit it outside, because by doing that you will lose the thought transference of God and your progress will be stopped.
So Guru Arjan Dev Ji Maharaj kehnde hai ke mane rakavat paunda siga jad assi santan di sharan vich gaye, Guru Ram Das di sharan vich gaye, ਅਸੀਂ ਆਪਣਾ ਮਨ ਹੀ ਉਹਨਾਂ ਦੇ ਉੱਤੋਂ ਦੀ ਵਾਰ ਦਿੱਤਾ। ਜਿਸ ਨੇ ਮਨ ਵਾਰ ਦਿੱਤਾ, ਉਸਨੇ ਪਿੱਛੇ ਕੀ ਰੱਖਿਆ? ਸਭ ਕੁਛ ਹੀ ਵਾਰ ਦਿੱਤਾ।
ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਸੇ ਦੈਟ ਦ ਮਾਈਂਡ ਵਾਸ ਦੀ ਓਨਲੀ ਥਿੰਗ ਵਿਚ ਵਾਸ ਪ੍ਰੀਵੈਂਟਿੰਗ ਮੀ ਫਾਰ ਡੂਇੰਗ ਦ ਡਿਵੋਸ਼ਨ। It was the only hurdle or the hindrance. And when I went to my master Guru Ram Das, I sacrificed my mind for the master. I gave my mind to the master. When the mind is sacrificed, what is left with the disciple?
ਬਲਕਿ ਆਪ ਤਾਂ ਸੰਤਾਂ ਦੀ ਹਰ ਜਗ੍ਹਾ ਹੀ ਤਾਰੀਫ ਕਰਦੇ ਹੈ ਭਾਗ ਹੋਇਆ ਗੁਰੂ ਸੰਤ ਮਿਲਾਇਆ ਪ੍ਰਭ ਅਵਿਨਾਸ਼ੀ ਘਰ ਮੇ ਪਾਇਆ ਸੇਵ ਕਰੀ ਪਲ ਚਸਾ ਨਾ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਓ
ਹੀ ਪ੍ਰੇਜ਼ਸ ਦ ਸੇਂਟਸ ਐਟ ਮੈਨੀ ਆਫ ਦ ਪਲੇਸਿਸ ਹੀ ਸੇਜ਼ ਦੈਟ ਇਫ ਵਨ ਇਜ਼ ਫੋਰਚੂਨੇਟ ਵਨ God makes him meet the saint, and in that way he gets the indestructible God in his own home. When I have come to the master, I will serve my master every moment, and I will not forget him even for a moment, because I am your slave, O my Lord.
ਸਾਡਾ ਜੋ ਵੀ ਲੈਣ ਦੇਣ ਹੈ ਕਾਰੋਬਾਰ ਹੈ ਉਹ ਸੰਤਾਂ ਦੇ ਨਾਲ ਹੀ ਹੈ ਨਾਲ ਹੀ ਹੈ ਅਸੀਂ ਸੰਤਾਂ ਦੀ ਸੰਗਤ ਔਰ ਸੋਭਤ ਦੇ ਵਿੱਚ ਜਾ ਕੇ ਕੀ ਫਾਇਦਾ ਖੱਟਿਆ ਅਸੀਂ ਨਾਮ ਜਪਿਆ ਨਾਮ ਦਾ ਤੋਸ਼ਾ ਇਕੱਠਾ ਕੀਤਾ ਨਾਮ ਦਾ ਭੰਡਾਰ ਇਕੱਠਾ ਕੀਤਾ
Now he says that all my give and take and all my business is with the saints and what did I gain what did I earn by going in the company of the saints He says that by going in the company of saints, I did the merchandise of Naam, I worked for Naam, I earned the Naam, and I collected the wealth of Naam.
Kabir Sahib kehnde hai, kaun nirtan hai, jide palle naam nega, kehne lage kahet Kabir nirtan hai soi, jaake hirde naam na hoi.
Kabir Sahib says that who is the poor one? Only he who does not have the Naam in his heart. Kabir says that only he is the poor within whose heart The Naam is not manifest.
Naam japat kodi pala, cho cho pae jis chaam, kanchan de kis kaam hai, je muknahi naam.
Even a leper from whose body the blood is coming out, the dirt is coming out, is better if he is doing the meditation of Naam than the beautiful person who does not do the devotion of Naam.
Jeda asi thoda bauta abhyas karde hain, bhajan te baithde hain, ਇਹ ਨਾ ਸਮਝੋ ਕਿ ਇਹ ਸਾਡਾ ਕਿਸੇ ਲੇਖੇ 'ਚ ਨਹੀਂ ਸਾਡੇ ਸਤਿਗੁਰੂ ਸੰਤ ਜਿਹੜੇ ਹਨ ਉਹ ਸਾਡੇ ਇਸ ਭੰਡਾਰ ਨੂੰ ਇਕੱਠਾ ਕਰੀ ਰੱਖਦੇ ਹਨ ਕਿਉਂਕਿ ਜੋ ਕਾਬਲ ਲਾਇਕ ਪੁੱਤ ਹੁੰਦਾ ਹੈ ਪਿਤਾ ਆਪਣਾ ਕਮਾਇਆ ਹੋਇਆ ਧਨ ਵੀ ਉਹਦੇ ਹਵਾਲੇ ਕਰ ਦਿੰਦਾ ਹੈ ਉਹਨੂੰ ਪਤਾ ਹੈ ਕਿ ਇਹ ਸੰਜਮਨਾ ਵਰਤੇਗਾ ਲੋੜ ਪੈਣ 'ਤੇ ਵਰਤੇਗਾ ਲੋੜਵੰਦਾਂ ਨੂੰ ਦੇਵੇਗਾ ਲੇਕਿਨ ਜਿਹੜਾ ਲੜਕਾ ਬਦਮਾਸ਼ ਹੁੰਦਾ ਹੈ ਬਾਪ ਉਸਦਾ ਵੀ ਹੱਕ ਦੇਣ ਵਾਸਤੇ ਉਸਨੂੰ ਤਿਆਰ ਨਹੀਂ ਹੁੰਦਾ ਗਾ ਇਸ ਵਾਸਤੇ ਜਿਹੜਾ ਅਸੀਂ ਰੋਜ਼ ਰੋਜ਼ ਨਾਮ ਜਪਦੇ ਹਾਂ ਉਹ ਭੰਡਾਰ ਇਕੱਠਾ ਕਰੀ ਜਾਂਦਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਹੈ ਹਰ ਧਨ ਕੇ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਿਮਸ਼ਕਾਰ ਕਹਿਣ ਲੱਗੇ ਅਸੀਂ ਪੂਰੇ ਗੁਰੂ ਨੂੰ ਨਿਮਸ਼ਕਾਰ ਕਰਦੇ ਹਾਂ ਉਹਨੇ ਦਇਆ ਕੀਤੀ ਸਾਨੂੰ ਨਾਮ ਦਿੱਤਾ ਔਰ ਅਸੀਂ ਰੋਜ਼ ਰੋਜ਼ ਕਰਕੇ ਬਹੁਤ ਵੱਡਾ ਸਾਰਾ ਸਟੋਰ ਕਰ ਲਿਆ ਹੈ ਜ਼ਖੀਰਾ ਕਰ ਲਿਆ ਹੈ
ਡੋਂਟ ਅੰਡਰਸਟੈਂਡ ਦੈਟ ਦ ਟਾਈਮ ਯੂ ਆਰ ਸਪੈਂਡਿੰਗ ਇਨ ਦ ਮੈਡੀਟੇਸ਼ਨ ਔਰ ਦ ਸਿਮਰਨ ਵਿਚ ਯੂ ਆਰ ਡੂਇੰਗ ਇਜ਼ ਗੋਇੰਗ ਐਸਟਰੇ ਇਜ਼ ਗੋਇੰਗ ਯੂਜ਼ ਦਿਸ ਇਟ ਇਜ਼ ਬੀਇੰਗ ਕਲੈਕਟਡ ਬਾਈ ਯੋਰ ਮਾਸਟਰ ਐਂਡ ਹੀ ਪ੍ਰੋਟੈਕਟਸ ਆਲ ਦ ਵੈਲਥ ਆਫ ਦ ਮੈਡੀਟੇਸ਼ਨ ਵਿਚ ਯੂ ਆਰ ਅਰਨਿੰਗ ਵਿਚ ਯੂ ਆਰ ਡੂਇੰਗ ਐਂਡ ਜਸਟ ਲਾਈਕ ਅ ਫਾਦਰ Just like an obedient son of the father, if he is obeying the father, then father also gives him his own savings other than what he is entitled to. He does not keep anything from that obedient child. He always gives him all the wealth and all the savings and everything for that obedient child because he knows that his child will use that wealth, he will use that money only when he will need to do that and he will share it with the needy people, and he will make the best use of that wealth. That is why he does not hesitate in giving his own share, in giving his own earnings to that obedient child. But if the child is not obedient, if the son is not obedient, he will not become ready to give even the share of that son to the son. So saints and Mahatmas always go on collecting the wealth of the meditation which we do every day. So we should not think that whatever we are doing, whatever time we are devoting for the meditation is going useless. It is not going useless, because it is collected by our masters, and when the time will come, they will hand over this wealth to us. When they will see us fit, when they will see that we are not going to waste it, then they will give the wealth of this. Guru Nanak Sahib says that I have collected the wealth of the name of Lord with the grace of the master. And Nanak says that I bow down to the perfect master, because only by going in the company of the perfect master and only by working according to the instructions of the perfect master, I was able to collect this wealth of the name of Lord, and only because of their grace I have been able to maintain this wealth.
संतन सियो मैं ला खाटिया हर भगत परी भंडारा संतन मुको पूंजी सौंपी तो उतरिया मन का
संतां को गए तो उन्होंने नाम की रास नाम की मूड़ी इतनी दे दी कि ना साथों वो मुके ना साढ़े गह बच्चों तो मुके कह लगे जिहड़ा जन्मां दे मात्रां दा मन धोखा दिंदा सीगा वो हट गया उन्हां दी दया दे नाल हुण साडा काम धर्मराज दे जाण दा नहीं संतां ने साडा जिहड़ा कागज सी वो पाड़ दिता और अपने हाथ विच ले लिया है। अगर किसी असामी ने शाहूकार का कुछ नहीं देना वो शाहूकार दे क्यों जाएगा। इस तरह जो साढ़े भेड़े खोटे कर्मा का कागज ही पाड़ दिता है साडा धर्मराज दे की कम है। क्योंकि संत जब नाम दान दिंदे है उस वेले जो साडा ब्रह्म दे अंदर स्टोर स्टाक कर्मा दा हुंदा है जन्मा जन्मात्रा दा इकट्ठा होया उसनू ओह खत्म कर दिंदे है। और जो किरेमान कर्म है वह हमेशा सानू कहिंदे आ कि बेटा सोच के करी बुरे ना करी। परालभत नू कहिंदे आ देख तेरा ही ये कर्म है इहनू प्यार ना भोग लै तैनू भोगना पएगा। अगर असी कमाई करते हैं तो मुनासिब परलभत कर्मों में भी वह मदद कर देंगे है क्योंकि वह दयालु होंगे है आपके बच्चे दुखी देख के खुश नहीं होंगे गए। गुरु नानक देव जी महाराज कहते हैं पिछले अवगुण बख्श ले प्रभ अगे मार्ग पावै पिछे जो कुछ किया है उसनों बख्श के नामदान देंगे है। नामदान देने वेले अंदरों इस किस्म का अरेजमेंट कर देंगे है कि असी कर्मों का हिसाब किताब भी ਭੁਗਤਾਉਂਦੇ ਰਹਿੰਦੇ ਹੈ ਔਰ ਸਾਡੀ ਤਰੱਕੀ ਵੀ ਹੁੰਦੀ ਰਹਿੰਦੀ ਹੈ।
ਵੈਨ ਵੀ ਗੋ ਟੂ ਦਾ ਮਾਸਟਰਸ ਦੇ ਗਿਵ ਅਸ ਦੀ ਕੈਪੀਟਲ ਆਫ ਨਾਮ ਵਿਚ ਇਜ਼ ਸੋ ਮੱਚ ਦੈਟ ਵੀ ਕੈਨ ਨਾਟ ਫਿਨਿਸ਼ ਇਟ ਵੀ ਕੈਨ ਨਾਟ ਯੂਜ਼ ਇਟ ਅਪ ਆਲ ਐਂਡ ਇਟ ਡਜ਼ ਨਾਟ ਕਮ ਟੂ ਐਨ ਐਂਡ ਈਵਨ ਇਫ ਅਵਰ ਚਿਲਡਰਨ ਆਲਸੋ ਯੂਜ਼ ਇਟ ਬਿਕੋਜ਼ ਇਟ ਇਜ਼ ਸੱਚ ਅ ਗ੍ਰੇਟ ਅਮਾਊਂਟ ਵਿਚ ਦਾ ਮਾਸਟਰਸ ਗਿਵ ਅਸ ਦੈਟ ਕੈਪੀਟਲ ਆਫ ਨਾਮ ਨੈਵਰ ਕਮਸ ਟੂ ਐਨ ਐਂਡ ਐਂਡ ਬਿਕੋਜ਼ ਆਫ ਦੈਟ ਕੈਪੀਟਲ ਆਫ ਨਾਮ ਵਿਚ ਦਾ ਮਾਸਟਰਸ ਹੈਵ ਗਿਵਨ ਟੂ ਅਸ the karmas of our past births, past lives are finished and we never have to come, we do not have to come back into this suffering world again and again. Our birth and death are finished and we get liberated when we get the capital of naam from the perfect saints. You know that a person who does not owe any money to the money lender, he will not go there. In the same way, when our karmas are settled by the master, when by giving us the capital of naam, he has liberated us from all the karmas, why do we need to go to the Lord of the Judgment? We do not have to go to the Lord of Judgment, because when the masters give us the initiation, they finish all the stored karmas which is in the Brahm of our past lives, of our past births. And they take the account of our karmas from the Lord of Judgment. And the paper on which our account is written with the Lord of Judgment, the master tears that. And after that we do not have anything to do with the Lord of Judgment, because then our master becomes responsible for it. So when we go to the master, we do not have to go to the Lord of Judgment, because we do not have to come back into this world. When the masters give us initiation, they finish all our stored karmas, and for the kriyaman or the present karmas, they lovingly explain to us, saying that, dear son, think about the kriyaman karmas which you will be doing. Don't do anything which could become the cause of your coming back into this world. Whenever you do any karma, first make sure that you are doing the right thing. And for the paralabdha karmas, they never touch the paralabdha karmas, and they tell us that this is your own karma and you have to suffer or enjoy the consequences of this karma. But if the disciple meditates according to the instructions of the master, even in suffering the consequences of the paralabdha karmas, masters helps us whatever is appropriate.
Guru Nanak Dev kende hai, jahan din peta sadh sang uha din balihari. ਜਿੱਦਾਂ ਮੇਰਾ ਮਿਲਾਪ ਸੰਤ ਸਤਿਗੁਰਾਂ ਨਾਲ ਹੋਇਆ, ਮੈਂ ਉਸ ਦਿਨ ਤੋਂ ਬਲਿਹਾਰ ਜਾਣਾ ਹੈ। ਮੈਂ ਵੀ ਕਹਿਣਾ ਹੁੰਦਾ ਹੈ ਕਿ ਉਹ ਦਿਨ, ਉਹ ਘੜੀ, ਉਹ ਟਾਈਮ ਸਾਰਾ ਹੀ ਪਵਿੱਤਰ ਸੀ ਮੇਰੀ ਜ਼ਿੰਦਗੀ ਦਾ, ਜਿੱਦੇ ਕਿ ਮੇਰੇ ਗੁਰੂ ਦੇਵ ਨੇ ਮੈਨੂੰ ਆਪਣੇ ਨਾਲ ਜੋੜਿਆ, ਆਪਣੀ ਦਇਆ ਕੀਤੀ।
ਗੁਰੂ ਨਾਨਕ ਸਾਹਿਬ ਸੇ ਦੈਟ ਮਾਸਟਰਸ ਪੁੱਟ ਦ ਡਿਸਾਈਪਲਸ ਔਨ ਦ ਪਾਥ ਆਫਟਰ ਫਿਨਿਸ਼ਿੰਗ ਆਲ ਹਿਸ ਪਾਸਟ ਕਰਮਾਸ। ਫਰਦਰ ਹੀ ਸੇਜ਼ ਦੈਟ ਆਈ ਐਮ ਵੈਰੀ ਫੋਰਚੂਨੇਟ ਵਨ and I sacrificed myself on that day when I came across the master, when I met the master, because that day was the most blessed one, was the most fortunate one when I met the master, because on that day my master put me on the real path.
Taram rai ave kaha kare go jo phati usagalo
ਦੇ ਨਾਮ ਦਿੱਤਾ, ਪਰੇਸ਼ਾਨੀ ਦੇ ਦਿਨ ਖਤਮ ਹੋ ਗਏ, ਆਤਮਾ ਨੂੰ ਸ਼ਾਂਤੀ ਆ ਗਈ, ਮਨ ਜਿਹੜਾ ਹਿਰਨ ਦੀ ਤਰ੍ਹਾਂ ਭਟਕ ਰਿਹਾ ਸੀਗਾ ਉਹ ਟਿਕ ਗਿਆ ਹੈ। ਇਹ ਕਿਹਦੀ ਦਇਆ ਨਾਲ? ਸੰਤ ਸਤਿਗੁਰੂ ਦੀ ਕਿਰਪਾ ਨਾਲ, ਦਇਆ ਨਾਲ ਅਸੀਂ ਨਾਮ ਦੀ ਕਮਾਈ ਕਰਕੇ ਸ਼ਾਂਤੀ ਦੇ ਦੇਸ਼ ਵਿੱਚ ਪਹੁੰਚ ਗਏ ਹੈ।
Now he says that when the master gave us the initiation, from that day, the days of the troubles, the days of the problems came to an end. And the mind which was wandering here and there like a wild deer has also come to a stop, has stopped running here and there, and the soul has experienced the eternal peace, by whose grace we have been able to achieve all these things, only with the grace of the perfect master, and only by doing the meditation of Shabad Naam we have been able to quiet down our mind.
Maharaj Karpal kehnde hunde sige ke jo tadaf waliyan aatma hai, premi aatma hai, ਉਹਨਾਂ ਦਾ ਸੰਤਾਂ ਕੋਲ ਜਾਣਾ ਇਸ ਤਰ੍ਹਾਂ ਹੁੰਦਾ ਹੈ ਕਿ ਜਿਸ ਤਰ੍ਹਾਂ ਖੁਸ਼ਕ ਬਰੂਦ ਨੂੰ ਅਗਨੀ ਦੇ ਨੇੜੇ ਕਰ ਦੇਈਏ, ਬਾਕੀ ਅਸੀਂ ਗਿੱਲੇ ਬਰੂਦ ਹੁੰਦੇ ਹਾਂ। ਜਿਵੇਂ ਜਿਵੇਂ ਸਤਸੰਗ ਦੀ ਤਪਸ਼ ਮਿਲਦੀ ਹੈ, ਉਵੇਂ ਉਵੇਂ ਸਾਡਾ ਮਨ ਨਾਮ ਦੀ ਤਰਫ ਲੱਗਦਾ ਹੈ, ਔਰ ਆਖਰ ਅਸੀਂ ਵੀ ਉਸ ਮਾਲਕ ਦੇ ਦੇਸ਼, ਗੁਰੂ ਦੀ ਦਇਆ ਲੈ ਕੇ ਪਹੁੰਚ ਜਾਂਦੇ ਹਾਂ।
ਮਾਸਟਰ ਕਿਰਪਾਲ ਸਿੰਘ ਜੀ ਯੂਸ ਟੂ ਸੇ ਦੈਟ ਦ ਕਮਿੰਗ ਆਫ ਦ souls who are yearning in their heart, or the dear souls, the coming of the dear souls in the company or in the contact of the master is just like bringing the dry gun powder in contact of the fire. As soon as you bring the dry gun powder in the contact of the fire, it explodes. In the same way, the souls who are yearning in their heart, the dear souls, the pure souls, when they come in the contact of the master, they go right up. But the other souls, those who do not have that much yearning, those who are not yet so much loving and pure in their hearts, for them it takes some time. When they get the heat, when they get the warmth of the satsang and the words of the master, all the dampness goes from their within gradually, and one day they also become like the dry gun powder and they also develop the yearning within them.
ऐसे जिंदगी च काटे व्यर्थी मिलेंगे जिन्ना दे दिल अंदर बचपने तो ही परमात्मा दी तड़प होवे गुरु दे मिलन दा शौक होवे विषय बकारा तो मन मोड़िया होवे.
You will find very few people in your life who have the real yearning for God from their childhood, from the very beginning of their life, and those who have diverted their mind from the worldly pleasures, and those who have always remained in the love for Almighty Lord and the Master.
Jidde Guru de Param Pita Kripal mile, main eh kya ke bachpane to baitha aasan lai dars tere da pyasa aunda janda bharda mera do naina da kaasa mithi nazar aasan wal tak ke jara kar ja tu mast ishare tera kehda mul lagda mainu paar kripal pyare.
So when Supreme Father Gurudev Kripal came to my place, I told him only one thing, that ever since my childhood I have been waiting for you, longing for you, longing for your sight, longing for your darshan. Now when you have come, coming and going by this place, fill the two cups of my eyes. O beloved Kripal, it will not cost you anything. Just give one glance of the intoxication and fill my whole within. To you it will not cost anything, but for me it will be worth than the whole life.
मैं संतन की रेन प्यारी हम संतन की शरण संत हमारी ओट सतानी संत
कोई बादशाह जंगल च गया अगे बड़ा भयानक शेर निकल आया उस तो डरदा मारिया जान बचाने की खातर वो एक दरखत के उपर चढ़ गया ख्याल आया के की जिस मैं टहनी उपर बैठा है ये मजबूत है कितने टुटता नहीं जाती अगर टुट जाती है कि थले जो जमीन है वो एडी खतरनाक तो नहीं. जब उसने थले निगाह मारी थले सप बड़ा जी हीला मुँह फाड़ी बैठा सीगा कि ये डिगे तो मैं इसको अपना खाना बनावा. शेर अड ताक दे विच सी उस दे उपर टैन दे उपर छत्ता लग्या होया सी शहद दा वो थोड़ा थोड़ा टपक रहा सी. वो उस दे लालच च लग गया टहनी का ख्याल भुल गया टहनी नू दो चूहे चिट्टा और काला चट रहे सन कट रहे सन. पहला तो दिल च ख्याल सी कि टहनी कटी जाएगी मैं थले गिरूंगा तो सप खा जाएगा. जद वो शहद दे लालच विच लग्या टहनी नू भी भुल गया सप दे डर नू भी भुल गया मस्त हो गया. ये तो एक कहानी है सप केड़ा है जिन्हें मुँह फाड़िया है वो कबर है जेड़ी के इंसान दी हमेशा ही तरफ आवाजा लगाउंदी है कि आ आखिर तो मेरे विच ही समाउणा है. और वो दिन रात चूहे हैं जो साड़ी उम्र दी टहनी नू कट रहे हैं जो अज दिन गया वो कल नहीं आएगा. असी वो शायद की है दुनिया की मान विड़ियाई है विशे बकार है दुनिया का समान है उस दे लालच विच असी ਆਪਣੀ ਮੌਤ ਨੂੰ ਭੁੱਲੇ ਬੈਠੇ ਹੈ, ਕਬਰ ਨੂੰ ਵੀ ਭੁੱਲੇ ਬੈਠੇ ਹੈ, ਔਰ ਇਹ ਕੀਮਤੀ ਵਕਤ ਨੂੰ ਅਸੀਂ ਖਰਾਬ ਕਰੀ ਬੈਠੇ ਹੈ। ਉਹ ਰਾਜਾ ਕੌਣ ਹੈ? ਉਹ ਅਸੀਂ ਹੈ ਜਿਨ੍ਹਾਂ ਨੂੰ ਕਿ ਇਨਸਾਨੀ ਜਾਮਾ ਮਿਲਿਆ ਹੈ, ਸਭ ਜੂਨੀਆਂ ਦਾ ਸਰਦਾਰ ਬਣਾ ਕੇ ਇੱਥੇ ਭੇਜਿਆ ਹੈ।
Once a king went in the forest and suddenly he saw one tiger coming out from behind the bushes and he became very afraid and he, in order to escape from that tiger, he climbed one tree. When he climbed up the tree, he sat on one branch of that tree. On the ground, the tiger was waiting for him to come down, and the branch on which that king was sitting was also very weak. The king thought that the branch on which I am sitting is not very strong. What if it breaks down? Whether it will break down or not, or whether it is strong enough to take my weight or not. And when he looked down, he saw that one big cobra was waiting for him with his mouth wide open, thinking that when that king would fall down, he could make him his food. So at one side, in one side, the tiger was also waiting for that king to come down so that he could eat him. On the other side, the cobra was also waiting with his mouth wide open for the king to come down. And other than both those 10 dangers, king had the danger of that branch because it was not very strong. And that branch was also being cut by two mice. One was a black color, another was a white color. But there was some honey on some other branch upper than the branch where the king was sitting. And the honey was dripping from that branch drop by drop. And king saw that and he started eating that honey. He became so intoxicated eating that honey that he forgot all the dangers. He did not even remember that on the ground both the tiger and the snake, the cobra, are waiting for him, and the branch on which he is sitting is also not very strong. He became so much intoxicated eating that honey that he forgot everything. This is just a story, but we have to understand from this story what are the mice. Day and night are the mice. Day is coming after night and the night is coming after day, and they are cutting down the branch of our life. Every day, one day of our age, one day of our life is shortened. And what is that snake or the cobra? The cobra is our grave. You know that our grave always keeps its mouth wide open and it always calls us that come, because one day you have to come and sleep in me. So why don't you prepare yourself for coming and sleeping in me right from now? And what is this honey? Honey is the name and fame of this world, the pleasures of this world, all the material things of the world in which we are intoxicated. And we are that king who have forgotten our death, who have forgotten our graveyard, who have forgotten all kinds of worries of our death. And we have become so much intoxicated eating that honey, eating the worldly things and absorbing ourselves in the worldly pleasures and name and fame and the material things of this world.
ਇਸ ਵਾਸਤੇ ਹਰੇਕ ਜੀਵਨ ਤੋਂ ਬਾਅਦ ਸਾਡੀ ਮੌਤ ਹੁੰਦੀ ਹੈ, ਮੌਤ ਤੋਂ ਬਾਅਦ ਪੈਦਾਇਸ਼ ਹੁੰਦੀ ਹੈ। ਜਿਸ ਬੰਦੇ ਦੀ, ਸ਼ਖਸ ਦੀ ਹਮੇਸ਼ਾ ਅਦਾਲਤ ਦੇ ਅੰਦਰ ਹਾਜ਼ਰੀ ਲੱਗਦੀ ਹੈ, ਇਹਦੋਂ ਵੱਧ ਕੌਣ ਪਰੇਸ਼ਾਨ ਔਰ ਦੁਖੀ ਹੋ ਸਕਦਾ ਹੈ? ਇਹੀ ਹਾਲਤ ਸਾਡੀ ਹੈ ਜਦ ਮੌਤ ਆਈ। ਚੱਲੋ ਧਰਮਰਾਜ ਦੇ, ਧਰਮਰਾਜ ਸਾਡੇ ਕਰਮਾਂ ਮੁਤਾਬਕ, ਕਰਤੂਤਾਂ ਮੁਤਾਬਕ ਦੂਸਰਾ ਜਨਮ ਦੇ ਦਿੰਦਾ ਹੈ। ਜਦ ਅਸੀਂ ਉਸ ਜਨਮ ਦੇ ਵਿੱਚ ਆਉਂਦੇ ਹੈ, ਉਹੀ ਕਬਰ, ਉਹੀ ਮੌਤ ਫਿਰ ਮੂੰਹ ਫਾੜੀ ਖੜੀ ਹੈ। ਲੇਕਿਨ ਜਿਨ੍ਹਾਂ ਸਵਾਦਾਂ ਵਿੱਚ, ਵਿਸ਼ੇ ਵਕਾਰਾਂ ਵਿੱਚ ਲੱਗ ਕੇ ਅਸੀਂ ਇਨਸਾਨੀ ਜਾਮਾ ਖੋ ਜਾਂਦੇ ਹਾਂ, ਚਾਹੇ ਅਸੀਂ ਕਿਸੇ ਵੀ ਜੂਨ ਵਿੱਚ ਆਈਏ, ਇਹ ਚੀਜ਼ਾਂ ਸਾਨੂੰ ਆਸਾਨੀ ਨਾਲ ਫਿਰ ਉੱਥੇ ਮਿਲ ਜਾਂਦੀਆਂ ਹਨ। ਤੁਹਾਨੂੰ ਪਤਾ ਹੈ, ਡੰਗਰਾਂ ਦੇ ਵੀ ਬੱਚੇ ਹਨ, ਜਾਨਵਰਾਂ ਦੇ ਵੀ ਬੱਚੇ ਹਨ, ਔਰ ਉਹ ਵੀ ਬੱਚਿਆਂ ਨਾਲ ਬੜਾ ਲਗਾਓ ਰੱਖਦੇ ਹਨ, ਪਿਆਰ ਰੱਖਦੇ ਹਨ। ਬੀਵੀ ਉਹਨਾਂ ਨੂੰ ਵੀ ਮਿਲਦੀ ਹੈ, ਬੀਵੀ ਨੂੰ ਮਰਦ ਉਹ ਜੂਨੀ ਵਿੱਚ ਵੀ ਮਿਲਦਾ ਹੈ, ਭੋਗ ਭੋਗਦੇ ਹੈ, ਲੜਾਈ ਝਗੜਾ ਵੀ ਕਰਦੇ ਹੈ। ਤੁਸੀਂ ਦੇਖੋ ਇਹ ਚੀਜ਼ਾਂ ਤਾਂ ਸਭ ਹਰੇਕ ਜੂਨ ਕਰੀ ਜਾਂਦੀ ਹੈ ਔਰ ਮਿਲ ਜਾਂਦੀਆਂ ਹਨ, ਲੇਕਿਨ ਜੋ ਪਰਮਾਤਮਾ ਦਾ ਮਿਲਾਪ ਹੈ, ਪਰਮਾਤਮਾ ਦੀ ਭਗਤੀ ਹੈ, ਉਹ ਤਾਂ ਕੇਵਲ ਇਨਸਾਨ ਨੂੰ ਹੀ ਫਕਰ ਹੈ। ਦੇਵੀ ਦੇਵਤਿਆਂ ਨੂੰ ਵੀ ਇਹ ਰਹਿਤ ਨਹੀਂ ਕਿ ਤੁਸੀਂ ਪਰਮਾਤਮਾ ਨੂੰ ਮਿਲ ਸਕੋ, ਉਹ ਵੀ ਸਵਰਗ ਛੱਡ ਕੇ ਮਾਤਲੋਕ ਵਿੱਚ ਆ ਕੇ ਇਨਸਾਨ ਬਣ ਕੇ ਹੀ ਭਗਤੀ ਕਰ ਸਕਦੇ ਹੈ। ਇਨਸਾਨ ਦਾ ਦਰਜਾ ਬੜਾ ਉੱਚਾ ਹੈ। ਕੁਰਾਨ ਦੇ ਅੰਦਰ ਆਉਂਦਾ ਹੈ, ਮੁਸਲਮਾਨਾਂ ਦੀ ਪਵਿੱਤਰ ਕਿਤਾਬ ਦੇ ਅੰਦਰ, ਕਿ ਜਦ ਇਨਸਾਨ ਪੈਦਾ ਕੀਤਾ ਗਿਆ ਉਸ ਵੇਲੇ ਫਰਿਸ਼ਤਿਆਂ ਨੂੰ ਕਿਹਾ ਕਿ ਤੁਸੀਂ ਇਸ ਨੂੰ ਸਲਾਮ ਕਰੋ, ਇਹ ਉੱਚੀ ਜੂਨ ਹੈ। ਕਬੀਰ ਸਾਹਿਬ ਕਹਿੰਦੇ ਹੈ, ਇਸ ਦੇਹੀ ਕੋ ਸਿਮਰੇ ਦੇ ਸਾਹ ਭਜ, ਸਾਹ ਦੇਹੀ ਭਜ ਹਰ ਕੀ ਸੇਵ, ਭਜੋ ਗੋ ਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਹੋ।
ਆਫਟਰ ਅਵਰ ਐਵਰੀ ਲਾਈਫ ਅਵਰ ਡੈਥ ਹੈਪਨਸ ਐਂਡ ਆਫਟਰ ਵੀ ਡਾਈ ਵੀ ਆਰ ਗਿਵਨ ਅਨਦਰ ਬਰਥ, ਵੀ ਆਰ ਬੋਰਨ ਅਗੇਨ। ਯੂ ਨੋ ਦੈਟ ਦ ਪਰਸਨ ਹੂ ਹੈਜ਼ ਟੂ ਅਪੀਅਰ ਇਨ ਫਰੰਟ ਆਫ ਦ ਕੋਰਟ ਆਲ ਦ ਟਾਈਮਸ ਇਜ਼ ਹੀ ਹੈਪੀ? ਦੈਰ ਇਜ਼ ਨੋਬਡੀ ਐਲਸ ਇਨ ਦਿਸ ਵਰਲਡ ਹੂ ਵਿਲ ਬੀ ਮੋਰ ਅਪਸੈਟ, ਹੂ ਵਿਲ ਬੀ ਮੋਰ ਸਫਰਿੰਗ ਵਨ ਦੈਨ ਦ ਪਰਸਨ ਹੂ ਹੈਜ਼ ਟੂ ਅਪੀਅਰ ਇਨ ਦ ਕੋਰਟ ਐਵਰੀ ਡੇ। ਇਨ ਦ ਸੇਮ ਵੇ ਵੈਨ ਵੀ ਡਾਈ ਵੀ ਆਰ ਟੇਕਨ ਇਨ ਫਰੰਟ ਆਫ ਦ ਲਾਰਡ ਆਫ ਜਜਮੈਂਟ ਐਂਡ ਅਕੋਰਡਿੰਗ ਟੂ ਅਵਰ ਡੀਡਸ ਵਿਚ ਵੀ ਹੈਵ ਡਨ ਇਨ ਦੈਟ ਲਾਈਫ ਟਾਈਮ ਹੀ ਗਿਵਸ ਅਸ ਅਨਦਰ ਬਰਥ। ਸੋ ਵਨ ਆਫਟਰ ਅਨਦਰ ਵੀ ਗੋ ਔਨ ਗੈਟਿੰਗ ਦ ਬਰਥ depending upon our deeds which we have done in the previous life. So every time we die we have to take another body, we have to be born again, and in all the bodies we get everything, the things which we enjoy in the human body, the worldly pleasures, the sensual pleasures and all the things. If you think about those things very minutely, you will find that all other creatures, all other bodies also get to enjoy and suffer those things. The only thing which they cannot do and which we the human beings can do is the devotion of Lord. You know that the animals, the birds and all other creatures whom we see with our eyes, they fight with each other, they enjoy, they suffer and they become happy. They also have the children. The female has the male companion and the male has the female companion, like the husbands have the wives and the wives have the husband. So I mean to say that they get all the things which we are involved in this human life, and we are wasting this human life in those pleasures. The only thing which they cannot do and which we can do is the devotion of Lord, realization of God, because God has created this human body only for this purpose. It comes in the holy book Quran of Muslims that when God created the human body, he told the angels and goddesses that you bow down to this human body because this is the highest of all creation. Kabir Sahib also says that the only advantage of getting the human body is that one can do the devotion of Lord. That is why you don't forget the value of this human body and do the devotion of Lord, because this is the only benefit which a soul can obtain by getting the human body.
ਜਿਨ੍ਹਾਂ ਨੇ ਆਤਮਾ ਔਰ ਪਰਮਾਤਮਾ ਦੇ ਖੋਜ ਕੀਤੀ ਹੈ ਉਹਨਾਂ ਸਭ ਨੇ ਇਹੀ ਸਹਿਮਤੀ ਪ੍ਰਗਟ ਕੀਤੀ ਹੈ ਕਿ ਮੌਤ ਔਰ ਜ਼ਿੰਦਗੀ ਦਾ ਮਸਲਾ ਹੱਲ ਕਰਨ ਵਾਸਤੇ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਕਿਸੇ ਐਸੇ ਮਹਾਤਮਾ ਦੀ ਸ਼ਰਨ ਪ੍ਰਾਪਤ ਕੀਤੀ ਜਾਵੇ ਜਿਸ ਨੇ ਕਿ ਇਸ ਮਸਲੇ ਨੂੰ ਹੱਲ ਕੀਤਾ ਹੈ। ਬੜੇ ਹੀ ਜੀਵ ਦੇ ਉੱਚੇ ਭਾਗ ਹੁੰਦੇ ਹੈ ਤੋ ਐਸੇ ਮਹਾਤਮਾ ਦੀ ਸ਼ਰਨ ਵਿੱਚ ਜਾਂਦਾ ਹੈ, ਉਦੋਂ ਉੱਚੇ ਭਾਗ ਹੁੰਦੇ ਹੈ ਤਾਂ ਉਹਨਾਂ ਦਾ ਕਹਿਣਾ ਮੰਨ ਕੇ ਸ਼ਬਦ ਨਾਮ ਦੀ ਕਮਾਈ ਕਰਦਾ ਹੈ। ਜਦ ਅਸੀਂ ਸਹਿਜ ਅਵਸਥਾ ਦੇ ਵਿੱਚ ਪਹੁੰਚ ਜਾਂਦੇ ਹਾਂ ਉਹਨਾਂ ਆਤਮਾ ਦਾ ਜੋ ਕਿ ਪਰਮਾਤਮਾ ਨੂੰ ਮਿਲ ਜਾਂਦੀਆਂ ਹਨ, ਜਿੰਨਾ ਵੀ ਅਸੀਂ ਆਦਰ ਕਰਾਂਗੇ, ਸਤਿਕਾਰ ਕਰਾਂਗੇ, ਉਨਾ ਹੀ ਥੋੜ੍ਹਾ ਹੈ, ਔਰ ਉਹ ਸਾਡੇ ਆਦਰ ਜਾਂ ਮਾਣ ਦਾ ਭੁੱਖਾ ਨਹੀਂ ਹੁੰਦਾ ਗਾ। ਜੀਵ ਦਾ ਇਹਦੇ ਵਿੱਚ ਫਾਇਦਾ ਹੈ, ਉਸ ਦਾ ਇਹਦੇ ਵਿੱਚ ਬੜੇ ਕਰਮ ਕੱਟੇ ਜਾਂਦੇ ਹੈ। ਕਬੀਰ ਸਾਹਿਬ ਕਹਿੰਦੇ ਹੈ, ਕਬੀਰਾ ਕਹਾਣੀ ਪੀੜ ਦੇ ਸਤਿਗੁਰੂ ਲੈ ਛਡਾਏ, ਪਰਾ ਪੂਰਵਲੀ ਭਾਵਨੀ ਪ੍ਰਗਟ ਹੋਈ ਆਏ, ਉਸ ਨੂੰ ਪਰਮਾਤਮਾ ਨੇ ਇਹ ਵਰਦਾਨ ਦਿੱਤਾ ਹੋਇਆ ਹੁੰਦਾ ਹੈ, ਉਸ ਨੂੰ ਪਰਮਾਤਮਾ ਨੇ ਇਹ ਪਰਮਿਸ਼ਨ ਦਿੱਤੀ ਹੁੰਦੀ ਹੈ ਕਿ ਜਿਸ ਨੂੰ ਤੂੰ ਨਾਮ ਦੇਵੇਂਗਾ, ਸ਼ਬਦ ਦਾ ਭੇਦ ਦੇਵੇਂਗਾ, ਜਿਵੇਂ ਵੀ ਤੂੰ ਕਹੇਗਾ ਮੈਂ ਉਸ ਦੀ ਮਦਦ ਕਰੂੰਗਾ, ਆਪਣੇ ਚਰਨਾਂ ਦੇ ਵਿੱਚ ਜਗ੍ਹਾ ਦੇਊਂਗਾ, ਸੰਤ ਸਤਿਗੁਰੂ ਨਾਮ ਦੇ ਕੇ ਉਹਨਾਂ ਚਿਕਰ ਉਸ ਆਤਮਾ ਦਾ ਸਾਥ ਨਹੀਂ ਛੱਡਦੇ ਜਿੰਨਾ ਚਿਕਰ ਕਿ ਉਸ ਨੂੰ ਪਰਮਾਤਮਾ ਦੇ ਅੱਗੇ ਖੜੀ ਨਾ ਕਰ ਦੇਣ। ਉੱਥੇ ਜਾ ਕੇ ਇਹ ਕਹਿੰਦੇ ਆ ਕਿ ਤੇਰਾ ਬੱਚਾ ਹੈ, ਇਹ ਭੁੱਲ ਗਿਆ ਸੀ, ਭੁੱਲ ਬਖਸ਼ਾਉਣ ਵਾਸਤੇ ਆਇਆ ਹੋਇਆ ਹੈ, ਇਹ ਸੰਤਾਂ ਦੇ ਕੋਲ ਜਾਣ ਦਾ ਫਾਇਦਾ ਹੈ।
All those who have searched for soul and the oversoul have agreed with each other and they have come to the conclusion that if we want to get, if you want to solve the mystery of life and death, we need to go to such a personality, we need to go to such a saint who himself has solved this mystery of life and death, and only by going in his company and learning from him we can also solve our problem of birth and death. And those Gurumukhs, those who have solved this mystery, the more, no matter how much we appreciate them, no matter how much we respect them, still it is not enough. We cannot appreciate and thank them enough because they have obtained the status of Sahaj. So when we obtain the status of Sahaj, then we come to realize that God and the Master are one. And unless we go in the company of those Gurumukhs, those who have solved this mystery, we cannot also obtain this realization. Kabir Sahib says that if we are fortunate ones, then we get the human body, and if we are more fortunate ones, only then we get the perfect master and the perfect initiation. And only by doing the meditation of perfect Naam, we can realize the glory of the Gurumukhs. Kabir Sahib says that if it is written in our fate, we come across a perfect being who saves us from the great suffering, because we the souls are suffering, we are being crushed in the mill, and the saints come and they save us. Saints and Mahatmas do not leave the whole of the disciples whom they have initiated unless they take the disciple in front of the Almighty Lord. When they take the disciple in front of Almighty Lord, they tell Almighty Lord that he is your forgotten child, he has come to ask for the forgiveness. So that is why Kabir Sahib says that unless we have that high fortune, that good faith, we cannot come across the Master. And if we do not have the more good fortune, then we cannot do the devotion of Naam.
Jo dayal desh jo sant aunde han jinna nu koi parmatma khud bhejda hai, oh kise khaas qaum ya khaas mulk ya kise khaas ਸਮਾਜ ਵਾਸਤੇ ਨਹੀਂ ਆਉਂਦੇ ਗੇ, ਸਾਰੇ ਵਿਸ਼ਵ ਨੂੰ ਉਹ ਆਪਣਾ ਘਰ ਸਮਝਦੇ ਹੈ, ਸਭ ਸਮਾਜਾਂ ਨੂੰ ਉਹ ਦਿਲੋਂ ਅੱਛਾ ਸਮਝਦੇ ਹੈ, ਕਿਸੇ ਸਮਾਜ ਦੀ ਨਿੰਦਿਆ ਜਾਂ ਆਲੋਚਨਾ ਨਹੀਂ ਕਰਦੇ ਗੇ।
The saints who come from the region of dayal or positive power, they understand all the religions communities as their very own. They do not criticize any particular religion or community, and they do not come for any one particular community or religion. They come for the whole universe, and they have respect and appreciation for everyone in this world.
Jinna mahatma ne atma aur parmatma da masla hal kar liya hai, unna di nazar hamesha atma upar hundi hai. Atma nirdosh hai, eh parmatma di ansh hai, jo briyai hai oh sab man de andar hundi hai. Unna nu pata hai ke atma ਹਰ ਮਨੁੱਖ ਮਾਤਰ ਦੇ ਅੰਦਰ ਹੈ, ਪਸ਼ੂ ਪੰਛੀ ਦੇ ਅੰਦਰ ਆਤਮਾ ਹੈ, ਇਸ ਵਾਸਤੇ ਉਹ ਕਿਸੇ ਦਾ ਬੁਰਾ ਨਹੀਂ ਦਿਲੋਂ ਚਿੱਤ ਦੇ ਗਏ, ਉਹ ਸਾਨੂੰ ਘਰ ਦੀਆਂ ਜ਼ਿੰਮੇਵਾਰੀਆਂ ਤੋਂ ਵੀ ਦੂਰ ਨਹੀਂ ਲਿਜਾਂਦੇ ਗਏ, ਬਲਕਿ ਉਹ ਕਹਿੰਦੇ ਹੈ ਦੁਨੀਆਂ ਵਿੱਚ ਰਹਿਣਾ ਹੈ, ਦੁਨੀਆਂ ਦੀ ਅਸਲੀਅਤ ਨੂੰ ਸਮਝ ਕੇ ਰਹਿਣਾ ਹੈ, ਇਹਨਾਂ ਦੇ ਵਿੱਚ ਰਹਿੰਦਿਆਂ ਹੋਇਆਂ ਭਜਨ ਅਭਿਆਸ ਕਰਨਾ ਹੈ, ਆਤਮਾ ਨੂੰ ਪਰਮਾਤਮਾ ਦੇ ਨਾਲ ਜੋੜਨਾ ਹੈ। ਲੇਕਿਨ ਇਹ ਮਸਲਾ ਅਸੀਂ ਖੁਦ ਹੱਲ ਨਹੀਂ ਕਰ ਸਕਦੇ ਗੇ ਜਦ ਤੱਕ ਕਿ ਐਸੇ ਮਹਾਤਮਾ ਦੀ ਸ਼ਰਨ ਵਿੱਚ ਨਾ ਜਾਈਏ ਜਿਨ੍ਹਾਂ ਨੇ ਕਿ ਜ਼ਿੰਦਗੀ ਵਿੱਚ ਇਹ ਮਸਲਾ ਹੱਲ ਕੀਤਾ ਹੁੰਦਾ ਹੈ।
The Mahatmas who have solved the matter of soul and the oversoul, they tell us that they always look at the souls and they know that soul is the innocent being. All the difficulties or all the dirty things or all the bad faults are in the mind. That is why they never pay any attention to the mind. They always look at the souls of the people. And they tell us that Almighty Lord or the Oversoul resides in every creature. That is why they teach us to love every being. They teach us to love every creature, everybody in this world. And they tell us that we cannot solve this matter of soul and Oversoul. We cannot realize God by ourselves unless we go in the company of those who have solved this matter, unless we go in the company of those Mahatmas who have perfected themselves, who have realized God. We cannot solve this matter ourselves. And they tell us that we have to look Almighty Lord, we have to see Almighty Lord in every creature, we have to love every being, because unless we love them, we cannot claim to be the lovers of God.
Kabir Sahib kehnde hai, sant ki gail na chhodiye, marg lagya jao, pekt hi pneet hoye, pheert japiye nao.
Kabir Sahib says that we should not give up the path of the masters, of the saints, because when we see the master, we become, as soon as we see the master, we become pure, and when we remain in their company, we meditate on nao.
Kabir Sahib kehnde hai, santan ki chubiya pali, patak sati gao, ag lage tain taul har, jithe nahi har ka nao.
Kabir Sahib says that a small hut of the saint is much better, even if it is not in the main village, even if it is far from the village, but still it is better than the big palace of the worldly person, because if that big palace is on fire, you do not have any place to go except for the hut of the saint.
Ek kadi aadhi kadi aadhi hun te aad kabira sangat saad di katte kot aparad.
Further he says that one moment or even half of the one moment, no matter how much time you have spent in the company of the saint, even that much time will cut down millions of your sins.
Is vaste sab santan ne isse pehnd de jor ditta hai ke sanu ਉਹਨਾਂ ਮਹਾਤਮਾ ਦੀ ਸ਼ਰਨ ਟੋਲਣੀ ਚਾਹੀਦੀ ਹੈ ਜਿਨ੍ਹਾਂ ਨੇ ਜ਼ਿੰਦਗੀ ਦੇ ਅੰਦਰ ਆਤਮਾ ਔਰ ਪਰਮਾਤਮਾ ਦਾ ਮਸਲਾ ਹੱਲ ਕੀਤਾ ਹੋਇਆ ਹੈ ਤੋ ਗੁਰੂ ਅਰਜਨ ਦੇਵ ਜੀ ਮਹਾਰਾਜ ਐਸੇ ਸੰਤਾਂ ਦੀ ਤਾਰੀਫ ਕਰਦੇ ਹੈ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸ਼ਰਨਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਐਸੇ ਸੰਤਾਂ ਦੀ ਅਸੀਂ ਖਾਕ ਹੈ ਖਾਕ ਨੂੰ ਲੋੜਦੇ ਹਾਂ ਔਰ ਸਾਨੂੰ ਐਸੇ ਹੀ ਸੰਤਾਂ ਦੀ ਓਟ ਹੈ ਅਸੀਂ ਐਸੇ ਹੀ ਸੰਤਾਂ ਦੀ ਸ਼ਰਨ ਵਿੱਚ ਗਏ ਹੋਏ ਹਾਂ
ਸੋ ਸੇਂਟਸ ਐਂਡ ਮਹਾਤਮਾਸ ਹੈਵ ਕਮ ਟੂ ਵਨ ਪੁਆਇੰਟ ਐਂਡ ਦੇ ਆਲਵੇਸ ਐਮਫਸਾਈਜ਼ ਔਨ ਦਿਸ ਪੁਆਇੰਟ ਦੈਟ ਇਫ ਯੂ ਵਾਂਟ ਟੂ ਸੋਲਵ ਦ ਮਿਸਟਰੀ ਆਫ ਲਾਈਫ ਐਂਡ ਡੈਥ ਇਫ ਯੂ ਵਾਂਟ ਟੂ ਸੋਲਵ ਦ ਮੈਟਰ ਆਫ ਸੋਲ ਐਂਡ ਓਵਰ ਸੋਲ ਵੀ ਨੀਡ ਟੂ ਗੋ ਇਨ ਦੀ ਕੰਪਨੀ ਆਫ ਦੋਜ਼ ਮਹਾਤਮਾਸ ਦੋਜ਼ ਪਰਫੈਕਟ ਬੀਇੰਗਸ ਹੂ ਦੈਮਸੈਲਵਸ ਹੈਵ ਸੋਲਵ ਦਿਸ ਮਿਸਟਰੀ ਹੂ ਦੈਮਸੈਲਵਸ ਸੋਲਵ ਦਿਸ ਮੈਟਰ ਸੋ ਯਾਰ ਗੁਰੂ ਅਰਜਨ ਦੇਵ ਜੀ ਮਹਾਰਾਜ ਸੇਜ਼ ਦੈਟ ਆਈ ਸੀਕ ਦ ਡਸਟ ਆਫ ਦੋਜ਼ ਸਾਧੂਸ those who have become one with Almighty Lord, and I have the protection of those sadhus. Saints are my ornaments and all my dealings and all my everything is with the saints.
Santan de andar dikhave di nimrata nahi hundi, dilo nimrata hai. Guru Arjan Dev Ji Maharaj kehnde hai, bhai prapat manukh dehuri hai, Govind milne ki eh teri vari hai, agar kaaj tere kite na kaam, mil saad sangat bhaj keval naam.
Saints do not have the outer humility, they have the humility from their heart. Guru Arjan Dev Ji Maharaj said that after a long time you have been blessed by this human body and this is the time for you to devotion of Lord. All other works which you are doing, what you are doing in this world will not come to your rescue. You do only one work and that is that you go in the company of the sadhus and do and repeat the naam of the Lord.
ਗੁਰੂ ਸਾਹਿਬ ਕਹਿੰਦੇ ਹੈ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਜੋ ਵੀ ਸੰਗਤ ਦੇ ਵਿੱਚ ਐਸੇ ਮਹਾਤਮਾ ਦੇ ਆਉਂਦਾ ਹੈ ਉਹਦਾ ਜ਼ਿੰਦਗੀ ਦਾ ਬੀਮਾ ਹੋ ਜਾਂਦਾ ਹੈ ਕਬੀਰਾ ਸੰਗਤ ਸਾਧ ਦੀ ਜੋ ਕਿੰਨੀ ਸੋ ਪੱਕੀ ਜਿਹੜੀ ਕਰ ਲਈ ਉਹ ਤਾਂ ਪੱਕੀ ਹੋ ਗਈ ਹੈ ਜ਼ਿੰਦਗੀ ਦੀ ਘੜੀ
ਗੁਰੂ ਸਾਹਿਬ ਸੇਜ਼ ਦੈਟ ਓ ਮਾਈ ਲਾਰਡ ਦੋਜ਼ ਹੂ ਕਮ ਇਨ ਯੋਰ ਕੰਪਨੀ ਹੈਵ ਬੀਨ ਲਿਬਰੇਟਡ ਫਰਮ ਦਿਸ ਵਰਲਡ ਬਿਕਾਜ਼ ਦੋਜ਼ ਹੂ ਕਮ ਇਨ ਦੀ ਕੰਪਨੀ ਆਫ ਦ ਮਹਾਤਮਾਸ ਦੈਰ ਲਾਈਫ ਬਿਕਮਸ ਇਨਸ਼ੋਰਡ and it is for sure for them that they will get the liberation. Kabir Sahib also says that whatever time we have spent in the company of the master, that becomes our own because we definitely get the benefit of that time.
Sant hamari ot satani Sant hamara gehna Am santan ਸਿਉਂ ਬਣਿਆ
ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹੈ ਕਿ ਸਾਡੇ ਪੂਰਵਲੇ ਕਰਮਾਂ ਨੇ ਸਾਥ ਦਿੱਤਾ, ਅੱਛੇ ਕਰਮਾਂ ਨੇ ਸਾਥ ਦਿੱਤਾ, ਇਸ ਵਾਸਤੇ ਸਾਡੀ ਸੰਤਾਂ ਨਾਲ ਮੁਹੱਬਤ ਬਣ ਗਈ ਹੈ, ਪਿਆਰ ਬਣ ਗਿਆ ਹੈ, ਸਾਨੂੰ ਸੰਤਾਂ ਦੇ ਉੱਤੇ ਭਰੋਸਾ ਆ ਗਿਆ ਹੈ।
ਗੁਰੂ ਅਰਜਨ ਦੇਵ ਜੀ ਮਹਾਰਾਜ ਸੇ ਦੈਟ ਅਵਰ ਪਾਸਟ ਕਰਮਾਸ ਹੈਲਪ ਅਸ, ਅਵਰ ਗੁਡ ਕਰਮਾਸ ਆਫ ਦ ਪਾਸਟ ਹੈਲਪ ਅਸ, ਦੈਟ ਇਜ਼ ਵਾਈ ਵੀ ਹੈਵ ਡਿਵੈਲਪਡ ਲਵ ਫੋਰ ਦ ਮਾਸਟਰ, ਫੋਰ ਦ ਸੇਂਟਸ, ਵੀ ਹੈਵ ਡਿਵੈਲਪਡ ਅਫੈਕਸ਼ਨ ਫੋਰ ਦ ਸੇਂਟਸ, ਐਂਡ ਵੀ ਹੈਵ ਫੇਥ ਐਂਡ ਵੀ ਰਿਲਾਈ ਔਨ ਦ ਸੇਂਟਸ।
ਹਮ ਸੰਤਨ ਸਿਓਂ ਬਣਿਆਈ, ਪੁਰਵ ਲਿਖਿਆ ਪਾਈ, ਪੁਰਵ ਲਿਖਿਆ ਪਾਈ, ਇਹੋ ਮਨ ਤੇਰਾ
ਸਾਡੇ ਔਰ ਪਰਮਾਤਮਾ ਦੇ ਦਰਮਿਆਨ ਅਗਰ ਕੋਈ ਰੁਕਾਵਟ ਹੈ ਤਾਂ ਉਹ ਮਨ ਦੀ ਹੈ। ਮਨ ਅੱਗੇ ਦੀਵਾਰ ਬਣ ਕੇ ਖੜ੍ਹ ਜਾਂਦਾ ਹੈ ਸਾਡੇ ਔਰ ਪਰਮਾਤਮਾ ਦੇ। ਆਪ ਕਹਿਣ ਲੱਗੇ ਕਿ ਅਸੀਂ ਮਨ ਹੀ ਸੰਤਾਂ ਨੂੰ ਦੇ ਦਿੱਤਾ, ਮਨ ਹੀ ਉਹਨਾਂ ਦੇ ਉੱਤੋਂ ਵਾਰ ਦਿੱਤਾ, ਪਿੱਛੇ ਕੀ ਰਹਿ ਗਿਆ ਹੈ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਕਿ ਔਰਤ ਪਤੀ ਨੂੰ ਤਨਤਾ ਦੇ ਦਿੰਦੀ ਹੈ ਲੇਕਿਨ ਮਨ ਨਹੀਂ ਦਿੰਦੀਗੀ, ਇਸੇ ਤਰ੍ਹਾਂ ਮਰਦ ਵੀ ਔਰਤ ਨੂੰ ਤਨ ਤਾਂ ਦਿੰਦਾ ਹੈ ਲੇਕਿਨ ਮਨ ਨਹੀਂ ਦਿੰਦਾ ਗਾ। ਇਹੀ ਹਾਲਤ ਸਾਡੀ ਹੈ, ਮਨ ਦੀ ਆ ਕਹੀਂ ਔਰ ਕੋ, ਤਨ ਸਾਧਾਂ ਕੇ ਸੰਗ, ਕਹੇ ਕਬੀਰ ਕੋਰੀ ਗਜੀ ਕੈਸੇ ਲੱਗੇ ਰੰਗ।
ਇਫ ਦੈਰ ਇਜ਼ ਐਨੀ ਓਬਸਟੈਕਲ ਬਿਟਵੀਨ ਅਸ ਐਂਡ ਗੋਡ, ਦੈਟ ਇਜ਼ ਦੀ ਓਬਸਟੈਕਲ ਔਰ ਹਿੰਡਰੈਂਸ ਆਫ ਅਵਰ ਮਾਈਂਡ। ਸੋ ਯਾਰ ਗੁਰੂ ਸਾਹਿਬ ਸੇਜ਼ ਦੈਟ ਵੈਨ ਵੀ ਹੈਵ ਸੈਕਰੀਫਾਈਜ਼ਡ ਅਵਰ ਮਾਈਂਡ ਫੋਰ ਦ ਮਾਸਟਰ, ਵੈਨ ਵੀ ਹੈਵ ਗਿਵਨ ਅਪ ਅਵਰ ਮਾਈਂਡ ਟੂ ਦ ਮਾਸਟਰ, ਦੈਨ ਵਾਟ ਇਜ਼ ਦੀ ਓਬਸਟੈਕਲ, ਦੈਨ ਦੈਰ ਇਜ਼ ਨੋ ਓਬਸਟੈਕਲ। Master Savan Singh ji used to say that a wife may give her body to the husband and may sacrifice everything for the husband, but she will not be willing to give up her mind to the husband. In the same way, a husband would sacrifice his body, would give up everything to the wife, but will not be willing, but would not be willing to give up the mind to the wife. Our condition is like this, that we have given our mind to somebody else, but we have kept our body with the master. Kabir says that how can such a piece of cloth can be dyed in the color of the master when it when he has not given his mind to the master.
Santa ne apna man samjha liya hunda hai, jit liya hunda hai, lekin phir bhi oh is te atwar nahi karde ge kyunki is da pata nahi kad dhokha de dena hai. Oh 24 ghante jive changa swar lagam chanchal ghode da khichi rakhda hai, aapde vas vich rakhda hai, oh man ghode di sant ਬਾਗ ਖਿੱਚ ਕੇ ਰੱਖਦੇ ਆ ਹੱਥ ਦੇ ਵਿੱਚ।
ਸੇਂਟਸ ਹੈਵ ਡਿਫੀਟਡ ਦੇਅਰ ਮਾਈਂਡ ਐਂਡ ਦੇ ਹੈਵ ਮੇਡ ਦੇਅਰ ਮਾਈਂਡ ਅੰਡਰਸਟੈਂਡ ਦ ਰਿਐਲਿਟੀ, ਬਟ ਸਟਿਲ ਦੇ ਡੂ ਨਾਟ ਰਿਲਾਈ ਔਨ ਦ ਮਾਈਂਡ, ਦੇ ਸਟਿਲ ਦੇ ਡੂ ਨਾਟ ਬਿਲੀਵ ਇਨ ਦ ਮਾਈਂਡ, ਬਿਕੋਜ਼ ਯੂ ਨੈਵਰ ਨੋ ਦੈਟ ਵੈਨ ਯੋਰ ਮਾਈਂਡ ਇਜ਼ ਗੋਇੰਗ ਟੂ ਡਿਸੀਵ ਯੂ, ਦੈਟ ਇਜ਼ ਵਾਈ 24 ਆਵਰਸ ਅ ਡੇ ਆਲਵੇਜ਼ ਆਲ ਦ ਟਾਈਮਸ ਲਾਈਕ ਅ ਵੈਰੀ ਕਲੈਵਰ ਰਾਈਡਰ ਆਫ ਦ ਹਾਰਸ, ਦੇ ਕੀਪ ਦ ਰੇਨ ਟਾਈਟ, ਕੀਪ ਦ ਰੇਨ ਆਫ ਦ ਮਾਈਂਡ ਟਾਈਟ ਇਨ ਦ ਹੈਂਡਸ।
ਇੱਕ ਅੱਛਾ ਸਾਧੂ ਕਮਾਈ ਵਾਲਾ ਸੀ, ਇੱਕ ਔਰਤ ਉਹਨੂੰ ਹਮੇਸ਼ਾ ਤਾਨਾ ਮਾਰਦੀ ਸੀ ਕਿ ਮੂੰਹ 'ਤੇ ਦਾੜੀ ਹੈ ਕਿ ਝਾੜੀ, ਉਹ ਚੁੱਪ ਰਹਿੰਦਾ। ਜਦ ਵੀ ਮਿਲਣਾ ਉਹਨੇ ਇਹੀ ਫੇਰ ਸਵਾਲ ਰੱਖ ਦੇਣਾ, ਉਹ ਚੁੱਪ ਰਿਹਾ। ਜਦ ਉਹ ਸਾਧੂ ਦਾ ਅੰਤ ਸਮਾਂ ਆਇਆ, ਉਹਨੂੰ ਯਾਦ ਆਈ ਗੱਲ, ਕਹਿੰਦਾ ਵੀ ਉਸ ਲੜਕੀ ਨੂੰ ਸੱਦੋ। ਉਹ ਸੱਦ ਲਿਆਂਦੀ, ਕਹਿਣ ਲੱਗੇ ਅੱਜ ਸਵਾਲ ਕਰ ਜਿਹੜਾ ਰੋਜ਼ ਕਰਦੀ ਹੁੰਦੀ ਸੀ। ਉਹ ਕਹਿਣ ਲੱਗੀ ਤੂੰ ਪਹਿਲਾਂ ਨਾ ਕਦੇ ਜਵਾਬ ਦਿੱਤਾ ਇਸਦਾ। ਉਹ ਕਹਿਣ ਲੱਗਾ ਮਨ ਬੇਈਮਾਨ ਹੈ, ਇਹਨੇ ਪਤਾ ਨਹੀਂ ਕਦ ਧੋਖਾ ਦੇ ਦੇਣਾ ਹੈ, ਅੱਜ ਮੈਂ ਆਪਣੀ ਦਾੜੀ ਜਿਹੜੀ ਆ ਉਹ ਸਾਫ਼ ਲੈ ਚੱਲਿਆ ਹੈ।
ਵੰਸ ਦੇਰ ਵਾਸ ਅ ਮਹਾਤਮਾ ਹੂ ਵਾਸ ਗ੍ਰੇਟ ਮੈਡੀਟੇਟਰ, ਅ ਸਾਧੂ ਹੂ ਵਾਸ ਅ ਗ੍ਰੇਟ ਮੈਡੀਟੇਟਰ, ਐਂਡ ਆਲਵੇਜ਼ ਅ ਗਰਲ ਵੁੱਡ ਆਸਕ ਹਿਮ ਦ ਕੁਐਸਚਨ ਦੈਟ ਇਜ਼ ਦਿਸ ਯੋਰ ਬੀਅਰਡ ਔਰ ਦ ਬੁਸ਼ਸ, ਬਟ ਹੀ ਵੁੱਡ ਨੈਵਰ ਰਿਪਲਾਈ। ਵੈਨ ਹਿਸ ਐਂਡ ਟਾਈਮ ਕੇਮ, ਹੀ ਆਸਕਡ, he called for that girl and asked her to ask him that question. That girl said that why didn't you reply this question earlier. He said that the mind is the great deceptive one, he is the great deceiver, and you never know that when he is going to defeat you. That is why I didn't want to reply, but now I am sure, because my end time is near, and I know that I am taking my beard safe, I have not polluted it, That is why now I am replying your question that this is the beard and not the bushes.
Priest said that shish si, achhi kamai wala si. Oh, de taraf ek ladki akarshit hoi. Kyunki man bada ਚਲਾਕ ਧੋਖੇਬਾਜ਼ ਹੁੰਦਾ ਹੈ ਇਹ ਕਿਸੇ ਨਾ ਕਿਸੇ ਵਿੱਚ ਬੈਠ ਕੇ ਵੀ ਕੰਮ ਕਰ ਜਾਂਦਾ ਹੈ ਉਸ ਨੂੰ ਹਮੇਸ਼ਾ ਹੀ ਉਹ ਬੁਰੀ ਨਜ਼ਰ ਨਾ ਦੇਖੇ ਬੁਰਾ ਖਿਆਲ ਜ਼ਾਹਰ ਕਰੇ ਉਹ ਉਸ ਨੂੰ ਹਮੇਸ਼ਾ ਭੈਣ ਬੀਬੀ ਕਰਕੇ ਬਿਆਨ ਕਰੇ ਮਾਲਕ ਦੀ ਮੌਜ ਅੱਜ ਦੀ ਤਰ੍ਹਾਂ ਦੀਆ ਸਲਾਈਆਂ ਬਿਜਲੀ ਦੇ ਇੰਤਜ਼ਾਮ ਨਹੀਂ ਹੁੰਦੇ ਸੀ ਉਹਨਾਂ ਦਿਨਾਂ ਦੇ ਅੰਦਰ ਅੱਗ ਬੁਝ ਗਈ ਲੋਕ ਅੱਗ ਦਬਾ ਕੇ ਰੱਖਦੇ ਹੁੰਦੇ ਸਨ ਅੱਗ ਬੁਝੀ ਸਾਹਮਣੇ ਘਰ ਉਸੇ ਵੇਸਵਾ ਦਾ ਸੀਗਾ ਜਿਹੜੀ ਕਿ ਉਸ ਲੜਕੇ ਨੂੰ ਹਮੇਸ਼ਾ ਮਖੌਲ ਕਰਦੀ ਰਹਿੰਦੀ ਸੀ ਬੁਰੇ ਪਾਸੇ ਪ੍ਰੇਰਦੀ ਸੀ ਉਹਦੇ ਘਰ ਅੱਗ ਸੁਬਹ ਜਲ ਰਹੀ ਸੀ ਹੁਕਾ ਪੀ ਰਹੀ ਸੀ ਉਹਦਾ ਕਾਇਦਾ ਇਹ ਹੁੰਦਾ ਸੀ ਕਿ ਸਦੇਹਾਂ ਅੱਗ ਜਲਾ ਕੇ ਆਪਣੇ ਮੁਰਸ਼ਦ ਵਾਸਤੇ ਪਾਣੀ ਗਰਮ ਕਰਨਾ ਉਹਨਾਂ ਦਾ ਇਸ਼ਨਾਨ ਕਰਾਉਣਾ ਉਹ ਅੱਗ ਲੈਣ ਵਾਸਤੇ ਤੜਕੇ ਹੀ ਉੱਧਰ ਚੱਲ ਗਿਆ ਕਿ ਆਪਦੀ ਅੱਗ ਬੁਝ ਗਈ ਸੀ ਉਹ ਲੜਕੀ ਨੇ ਉਹ ਮੌਕਾ ਹੱਥ 'ਚੋਂ ਨਾ ਜਾਣ ਦਿੱਤਾ ਕਹਿਣ ਲੱਗੀ ਕਿ ਅੱਗ ਦਾ ਮੁੱਲ ਅੱਖ ਹੈ ਹੁਣ ਸੋਚਿਆ ਕਿ ਜੇ ਮੈਂ ਅੱਜ ਜਾ ਕੇ ਮੁਰਸ਼ਦ ਨੂੰ ਨਵਾਇਆ ਨਾ ਤਾਂ ਮੇਰੇ ਨਿਤਨੇਮ ਦੇ ਵਿੱਚ ਫਰਕ ਪੈ ਜਾਏਗਾ ਤਾਂ ਮੁਰਸ਼ਦ ਨੂੰ ਨਵਾਉਣ ਵਾਸਤੇ ਜਾਂ ਖੁਸ਼ ਕਰਨ ਵਾਸਤੇ ਅੱਖ ਕੋਈ ਬੜੀ ਕੁਰਬਾਨੀ ਨਹੀਂ ਉਹਨੇ ਉਂਗਲ ਪਾਈ ਅੱਖ ਦੇ ਵਿੱਚ ਕੱਢ ਕੇ ਉਹਦੇ ਅੱਗੇ ਰੱਖ ਦਿੱਤੀ ਉਹ ਕੌਤਕ ਔਰਤ ਦੇਖ ਕੇ ਘਬਰਾ ਗਈ ਕਿ ਮੈਂ ਤਾਂ ਇਸ ਨੂੰ ਮਖੌਲ ਦੇ ਕਰਕੇ ਕਿਹਾ ਸੀਗਾ ਕਿ ਇਹ ਤਾਂ ਸੱਚਾ ਇਨਸਾਨ ਆ ਕੋਈ ਉਹਦਾ ਵੀ ਦਿਲ ਰੋਹ ਉੱਠਿਆ ਤੜਪ ਉੱਠਿਆ ਪੱਟੀ ਬੱਧੀ ਅੱਖ ਦੇ ਉੱਤੇ ਉਹ ਆਪਣੇ ਮੁਰਸ਼ਦ ਦੇ ਕੋਲ ਆਇਆ ਉਸੇ ਤਰ੍ਹਾਂ ਪਾਣੀ ਗਰਮ ਕੀਤਾ ਮੁਰਸ਼ਦ ਪੁੱਛਣ ਲੱਗਿਆ ਫਰੀਦ ਸਾਹਿਬ ਕਿ ਬਈ ਅੱਖ 'ਤੇ ਪੱਟੀ ਬੱਧੀ ਹੈ ਸਾਡੇ ਪੰਜਾਬੀ ਦੀ ਕਹਾਵਤ ਹੈ ਅਗਰ ਕਿਸੇ ਦੀ ਅੱਖ ਨਿਕਲੀ ਹੋਵੇ ਜਾਂ ਦੁਖਦੀ ਹੋਵੇ ਤਾਂ ਉਹ ਕਹਿੰਦੇ ਅੱਖ ਆਈ ਹੈ ਉਹ ਸੁਭਾਵਕ ਹੀ ਕਹਿਣ ਲੱਗਿਆ ਜੇ ਅੱਖ ਆਈ ਹੈ ਇਸ ਵਾਸਤੇ ਪੱਟੀ ਬੱਧੀ ਹੈ ਤਾਂ ਮੁਰਸ਼ਦ ਖੁਸ਼ ਹੋ ਕੇ ਕਹਿਣ ਲੱਗੇ ਕਿ ਬੇਟਾ ਅਗਰ ਅੱਖ ਆਈ ਹੈ ਤਾਂ ਪੱਟੀ ਖੋਲ੍ਹ ਦੇ ਜਦ ਉਹਨੇ ਪੱਟੀ ਖੋਲ੍ਹੀ ਤਾਂ ਅੱਖ ਪਹਿਲੇ ਦੀ ਤਰ੍ਹਾਂ ਹੀ ਸਾਬਤ ਸੀ